ਹੇ ਸਤਿਗੁਰ ਜੀ, ਜੇ ਮੈਂ ਸੋਹਿਲਾ ਜੀ ਨੂੰ ਮਿਲਾਂ ਤੇ ਉਨ੍ਹਾਂ ਦੀ ਸੁਰਤ ਨੂੰ ਜੀਵਨ ਰੋਣ ਨਾਲ ਭਰਨ ਵਿੱਚ ਯਤਨ ਕਰਾਂ ਤਾਂ ਸ੍ਰੀ ਜੀ ਨੂੰ ਕੋਈ ਇਤਰਾਜ਼ ਤੇ ਨਹੀਂ? ਆਪ ਜੀ ਦੀ ਆਗਿਆ ਹੋਵੇ ਤਾਂ? ਸਤਿਗੁਰ ਜੀ ਗੰਭੀਰ ਔਰ ਥੋੜੀ ਜਿਹੀ ਮੁਸਕਰਾਹਟ ਵਿੱਚ, ਜੀਤਾਂ ਜੀ ਇਸ ਤੋਂ ਵੱਧ ਭਲਾਈ ਕੀ ਹੋ ਸਕਦੀ ਹੈ? ਮੈਂ ਖੁਸ਼ ਹਾਂ ਔਰ ਮੈਨੂੰ ਭੇਜਣ ਵਾਲਾ ਇਸ ਵਿੱਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ ਨਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਕਿਸੇ ਨੂੰ ਜੀ ਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿੱਚ ਜੀਵਨ ਦੀ ਨਵੀਂ ਰੂਹ ਫੂਕਣਾ ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿੱਚ ਜੀਵਨ ਲਹਿਰ ਆ ਕੇ ਜੋ ਜਾਨ ਪੈਂਦੀ ਹੈ ਉਸ ਨੂੰ ਤਾਂ ਜਿਉਣਾ ਚਾਹੀਦਾ ਹੈ। ਸੋ ਜੀਵਤ ਜਿਹੇ ਜੀਵਤ ਜਪਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜੋ ਇਹ ਜੀਵਨ ਜਿਉਂਦੇ ਹਨ ਉਹੀ ਜਿਉਂਦੇ ਹਨ, ਬਾਕੀ ਹੋਰ ਮ੍ਰਿਤਕ ਹੈ ਸੰਸਾਰ। ਜਿਉਂਦੀਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰੂਪੀ ਬ੍ਰਿਸ਼ ਦੀਆਂ ਡਾਲੀਆਂ ਹਨ। ਇਨ੍ਹਾਂ ਦੀ ਕਹਿਣੀ ਕਰਨੀ ਦੀ ਤਾਰ ਸਾਈ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਤੇ ਆਪਣੀ ਤਸੀਰ ਵਿੱਚ ਉਹ ਅਸਰ ਰੱਖਦੀ ਹੈ। ਇਹੋ ਕਾਰਨ ਹੈ ਕਿ ਉਸ ਜਿਉਂਦੇ ਸਿੱਖ ਦੇ ਵਾਕ ਅਟਲ ਹਨ। ਮਾਤਾ ਜੀ ਆਪ ਕਰਨ ਕਾਰਨ ਹੋ, ਆਪ ਦਾ ਬਿਰਧ ਪਤ ਪਾਵਨ ਹੈ, ਅਸੀਂ ਸਭ ਮ੍ਰਿਤਕ ਸਾਂ ਜੀ। ਤੁਸਾਂ ਮਿਹਰ ਕਰਕੇ ਜੋ ਆਇਆ ਹੈ ਸਾਡੀਆਂ ਭੁੱਲਾਂ ਤੇ ਕੀ ਹੈਰਾਨੀ, ਭੁੱਲ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤਿਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ ਤੇ ਬਲ ਬਖਸ਼ੋ ਜੋ ਮੈਂ ਇਸ ਜਿਉੜੇ ਨੂੰ ਆਪ ਦੇ ਦਰ ਜੋਗਾ ਕਰ ਸਕਾਂ। ਕਲਗੀਆਂ ਵਾਲੇ ਕਹਿਣ ਲੱਗੇ, ਜੀਤ ਜੀ ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹਰੋ। ਪਰਮਾਰਥ ਨੂੰ ਗੁਰਬਾਣੀ ਵਿੱਚ ਖੰਡੇ ਦੀ ਧਾਰ ਲਿਖਿਆ ਹੈ। ਇਸ ਦਾ ਅਰਥ ਧਾਰ ਵਾਂਗੂ ਚੁਭਣ ਵਾਲਾ ਨਹੀਂ, ਪਰ ਇਤਨਾ ਬਰੀਕ ਤੇ ਸੂਖਮ ਹੈ ਕਿ ਜਿੰਨੀ ਖੰਡੇ ਦੀ ਧਾਰ ਹੁੰਦੀ ਹੈ ਐਸੀ ਸੂਖਮ ਧਾਰਾ ਤੇ ਤੁਰਨਾ ਔਖਾ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉੱਲਰ ਜਾਈਦਾ ਹੈ। ਕਈ ਪਰਮਾਰਥੀ ਲੋਕ ਸੰਸਾਰ ਤੋਂ ਬੈਰਾਗ ਕਰਦੇ ਆ ਤੇ ਫਿਰ ਇੰਨੇ ਉਪਰੇ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਸੁਭਾਅ ਗੁਸੈਲਾ ਤੇ ਗਮਰੁੱਠਾ ਜਿਹਾ ਹੋ ਜਾਂਦਾ ਹੈ। ਕਈ ਢੱਠੇ ਜਿਹੇ ਮਨ ਵਾਲੇ ਹੋ ਜਾਂਦੇ ਹਨ। ਦੂਜੇ ਪਾਸੇ ਜੋ ਲੋਕ ਪਰਮੇਸ਼ਰ ਪਿਤਾ ਨੂੰ ਭੁੱਲਦੇ ਹਨ ਉਹ ਖੁਦਗਰਜ ਹੋ ਜਾਂਦੇ ਹਨ। ਖੁਦਗਰਜੀ ਦੇ ਕਾਰਨ ਸ੍ਰਿਸ਼ਟੀ ਲਈ ਦੁਖਦਾਈ ਤੇ ਆਪੇ ਲਈ ਪੈਰ ਕੁਹਾੜਾ ਮਾਰਨ ਵਾਲੇ ਬਣਦੇ ਹਨ। ਪਰ ਕਈ ਐਸੇ ਵੀ ਹਨ ਕਿ ਉਹ ਨਿਰਾ ਪਰਉਪਕਾਰ ਕਰਦੇ ਹਨ, ਉਨ੍ਹਾਂ ਦੀ ਸੁਰਤ ਖਿੰਡਾਓ ਵਿਚ ਰਹਿੰਦੀ ਹੈ ਤੇ ਜਿਨ੍ਹਾਂ ਦਾ ਭਲਾ ਕਰਦੇ ਹਨ ਉਨ੍ਹਾਂ ਵਿਚ ਹੀ ਰੁੱਝ ਕੇ ਆਪੇ ਤੋਂ ਗੁਆਚ ਜਾਂਦੇ ਹਨ। ਅਸਲ ਵਿਚ ਇਹ ਦੂਜਿਆਂ ਨੂੰ ਪਿਆਰ ਨਹੀਂ ਕਰਦੇ, ਆਪਣੀ ਹਾਂ ਨੂੰ ਕਰਦੇ ਹਨ ਜੋ ਲੋਕਾਂ ਦੀ ਵਾਹ ਵਾਹ ਤੇ ਪਲਦੀ ਹੈ। ਦੋਹਾਂ ਤਰ੍ਹਾਂ ਦੇ ਔਗੁਣਾਂ ਤੋਂ ਬਚਣ ਲਈ ਗੁਰੂ ਜੀ ਦਾ ਵਾਕ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਆਓ ਵਾਹਿਗੁਰੂ ਨੂੰ ਪਿਤਾ ਸਮਝੋ, ਆਪ ਨੂੰ ਬੱਚਾ ਤੇ ਬਾਕੀਆਂ ਨੂੰ ਆਪਣੇ ਭਰਾਓ ਭੈਣ ਸਮਝ ਕੇ ਭਲਿਆਈ ਦੀ ਵਰਤਨ ਕਰੋ। ਐਸਾ ਕਰਨ ਵਾਲੇ ਜੋ ਸ੍ਰਿਸ਼ਟੀ ਪ੍ਰੇਮ ਕਰਦੇ ਹਨ ਹੌਲੇ ਨਹੀਂ ਕਰਦੇ, ਪਰ ਵਾਹਿਗੁਰੂ ਦੇ ਪ੍ਰੇਮ ਤੇ ਹੁਕਮ ਵਿਚ ਕਰਦੇ ਹਨ। ਉਹ ਜੋ ਭਲਿਆਈ ਨੇਕੀ ਪੁੰਨ ਕਰਮ ਕਰਦੇ ਹਨ ਸਾਈ ਨੂੰ ਅਰਪਦੇ ਹਨ, ਇਉਂ ਹਉ ਤੋਂ ਬਚ ਜਾਂਦੇ ਹਨ। ਇਹ ਖੰਡੇ ਦੀ ਧਾਰ ਤੇ ਤੁਰਨਾ ਹੈ, ਕਿਉਂਕਿ ਗੁਰੂ ਜੀ ਦਾ ਵਾਕ ਹੈ ਨਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਭਾਵ ਉਨ੍ਹਾਂ ਵਿਚੋਂ ਉਪਕਾਰ ਚਸ਼ਮੇ ਦੀ ਉਛਲਣ ਵਾਂਗੂ ਆਪੇ ਤੇ ਸਹਿਜ ਸੁਭਾਅ ਪਿਆ ਹੁੰਦਾ ਹੈ। ਹਉ ਦੇ ਧੱਕੇ ਦੀ ਲੋੜ ਨਹੀਂ ਰੱਖਦਾ, ਜੀਵਨ ਲਗਾਤਾਰ ਇਸ਼ਾ ਹੈ। ਇਹ ਜੀਵਨ ਰੂਹਾਨੀ ਜ਼ਿੰਦਗੀ ਦੀ ਲਗਾਤਾਰ ਇਸ਼ਾ ਹੈ। ਇਹ ਜੀਵਨ ਲਗਾਤਾਰੀ ਚਸ਼ਮੇ ਵਾਂਗੂ ਲਗਾਤਾਰਤਾ ਤੇ ਸੁੱਤੇ ਸੁਭਾਅ ਆਪਣੇ ਆਪ ਹੁੰਦਾ ਹੈ। ਆਪ ਸੀਤਲ ਸੁਖ ਰੂਪ ਤੇ ਸੁਖ ਸੀਤਲਤਾ ਦਾ ਦਾਤਾ ਬਣ ਜਾਂਦਾ ਹੈ। ਮੋਹਿਨਾ ਤੇ ਸੋਹਿਨਾ ਇਸ ਜੀਵਨ ਪਥ ਤੇ ਨਹੀਂ ਸਨ ਅਜੇ ਤੁਰੇ। ਉਹ ਕਰਮ ਕਾਂਡੀ ਪੂਜਾ ਅਰਚਾ ਵਿਚ ਲੱਗੇ ਹੋਏ ਸੀ। ਜੀਵਨ ਰੋ ਨਹੀਂ ਰੁਕੀ ਸੀ, ਕੇਵਲ ਕਰਮ ਕਾਂਡ ਵਿਚ ਮਨ ਕਰੜਾਈ ਫੜ ਗਿਆ। ਇਸ ਕਰਕੇ ਜਿਉਂਦੇ ਇਨਸਾਨ ਦੇ ਕਸ਼ਟ ਵਿਚ ਸੁਰਤ ਨੇ ਦੋ ਘੁੱਟ ਪਾਣੀ ਦੇਣ ਦਾ ਉਛਾਲ ਨਾ ਖਾਧਾ। ਹੁਣ ਇਸ ਕੜ ਤੋੜਨ ਦਾ ਉਪਰਾਲਾ ਗੁਰੂ ਕੇ ਦੁਆਰੇ ਹੋ ਰਿਹਾ ਹੈ। ਸ੍ਰੀ ਜੀਤ ਜੀ ਦਾ ਆਪਣੇ ਆਤਮਾ ਵਿਚ ਅਡੋਲ ਰਹਿਣਾ, ਸਾਈਂ ਧਿਆਨ ਵਿਚ ਸਾਵਧਾਨ ਰਹਿਣਾ, ਜੀਵਨ ਦੇ ਹੁਲਾਰੇ ਟਿਕਵੇਂ ਵੇਗ ਵਿਚ ਜਾਰੀ ਰਹਿਣੇ ਤੇ ਸਹਿਸਵਾ ਉਨ੍ਹਾਂ ਤੋਂ ਪਿਆਰ ਤੇ ਭਲਿਆਈ ਹੁੰਦੀ ਰਹਿਣੀ, ਉਨ੍ਹਾਂ ਦਾ ਜੀਵਨ ਸੀ। ਇਸੇ ਕਰਕੇ ਪਿਆਰ ਨਾਲ ਲੋਕ ਆਪ ਜੀ ਨੂੰ ਅੰਮੀ ਜੀ ਸੱਦਦੇ ਸਨ। ਮਾਤਾ ਜੀ ਦਾ ਮੋਹਨਾ ਨਾਲ ਪਿਆਰ ਉਨ੍ਹਾਂ ਦੇ ਪ੍ਰੇਮ ਦਾ ਇਕ ਨਮੂਨਾ ਸੀ। ਜਦ ਤੋਂ ਸ੍ਰੀ ਅੰਮੀ ਜੀ ਨੂੰ ਇਹ ਪਤਾ ਲੱਗ ਗਿਆ ਤਦ ਤੋਂ ਮੋਹਨਾ ਨੂੰ ਸੱਦ ਘੱਲਣਾ, ਕਦੇ ਬਾਗ ਸੈਰ ਨੂੰ ਗਏ ਉਨ੍ਹਾਂ ਦੀ ਕੁੱਲੀ ਵਿਚ ਆਪ ਜਾਣਾ, ਸਤਸੰਗ ਦੀ ਵਾਰਤਾਲਾਪ ਕਰਨੀ ਤੇ ਸਭ ਤੋਂ ਵਧੀਕ ਆਪਣੇ ਚਿੱਤ ਦੀ ਅਸਰ ਵਾਲੀ ਅਸੀਸ ਤੇ ਉੱਚੀ ਸ਼ੋਅ ਦੇਣੀ ਤੇ ਸੁਰਤ ਨਾਲ ਸੁਰਤ ਨੂੰ ਉੱਚਿਆ ਕਰਨਾ। ਹੌਲੇ ਹੌਲੇ ਮਾਤਾ ਜੀ ਦੇ ਪ੍ਰੇਮ ਨੇ ਮੋਹਨਾ ਵਿਚ ਵਾਹਿਗੁਰੂ ਜੀ ਦੇ ਸਿਮਰਨ ਦਾ ਐਸਾ ਨਿਵਾਸ ਕਰਾਇਆ ਕਿ ਠੰਡ, ਸ਼ਾਂਤੀ, ਰਸ, ਮਿਠਾਸ ਤੇ ਸਵਾਦ ਜਿਹਾ ਇਕ ਮਿਲਵਾਂ ਜਿਹਾ ਮੱਧਮ ਲਹਿਰਾਓ ਉਸ ਦੇ ਅੰਦਰ ਪੈਦਾ ਹੋ ਗਿਆ। ਇਹੋ ਦਸ਼ਾ ਸੋਹਨਾ ਜੀ ਦੀ ਸੀ। ਦਮ ਦਮ ਸਦਾ ਸੰਭਾਲਦਾ, ਦਮ ਨਾ ਦਿਲ ਥਾ ਜਾਏ, ਜਨਮ ਮਰਨ ਕਾ ਪਾਉ ਗਿਆ ਜੀਵਨ ਪਦਵੀ ਪਾਏ। ਉਹ ਜੋ ਨਿੱਜ ਨੂੰ ਸਮਰਪਿਤ ਸਮਝਦੀ ਸੀ, ਉਹ ਜੋ ਸਰਵੰਸ ਦਾਨ ਕਰਕੇ ਸੁੱਖ ਨੂੰ ਪਹੁੰਚੀ ਸੀ, ਉਹ ਜਿਨ੍ਹਾਂ ਨੂੰ ਵਿਦਿਆਰਥੀ ਸੂਖਮ ਗੁਣਾਂ ਨੇ ਠੰਡ ਨਹੀਂ ਸੀ ਪਾਈ, ਉਹ ਜੋ ਸਾਧਨਾ ਤੇ ਨਿਤਕਾਰੀਆਂ ਨਾਲ ਵੀ ਠਾਕਰ ਤੋਂ ਅਤ੍ਰਿਪਤ ਰਹੇ, ਨਿਮਾਣੇ ਹੋ ਕੇ ਹੁਣ ਸਤਸੰਗ ਦੁਆਰੇ ਆ ਟੱਠੇ ਤੇ ਜੀ ਉੱਠੇ। ਕਬੀਰ, ਮੋਹੇ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਹੁਣ ਦੋਹਾਂ ਦੀ ਚਿੱਤ ਬ੍ਰਿਤੀ ਖੰਡਾਓ ਵਿਚ ਘਟ ਜਾਂਦੀ ਹੈ, ਹੌਕੇ ਵਿਚ ਨਹੀਂ ਪੈਂਦੀ, ਇਕ ਮੱਧਮ ਵੇਗ ਦਾ ਲਗਾਤਾਰ ਰਸ ਅੰਦਰ ਰਹਿੰਦਾ ਹੈ। ਸਿਮਰਨ ਵਿਚ ਜਰਮੀ ਖਿੱਚ ਲੱਗੀ ਰਹਿੰਦੀ ਹੈ, ਦਰਸ਼ਨ ਦੀ ਸਿੱਖ ਅੱਗੇ ਨਾਲੋਂ ਬਹੁਤੀ, ਪਰ ਉਸ ਵਿਚ ਨਿਰਾਸ਼ਾ ਨਹੀਂ ਹੈ, ਟੂਟ ਨਹੀਂ ਹੈ, ਸ਼ੁਕਰ ਤੇ ਆਸ ਹੈ, ਔਰ ਆਸ ਦੇ ਹੁਲਾਰਿਆਂ ਵਿਚ ਵਿਸ਼ਵਾਸ ਹੈ। ਨੈਣ ਸ਼ਹਿਬਰਾ ਲਾਉਂਦੇ ਹਨ ਪਰ ਸ਼ੁਕਰ ਵਿਚ। ਜੇਤੇ ਸਾਸ ਸਾਸ ਹਮ ਲੇਤੇ, ਕੇਤੇ ਹੀ ਗੁਣ ਗਾਇਆ, ਨਿਮਖ ਨਾ ਵਿਸਰੈ, ਘਰੀ ਨਾ ਵਿਸਰੈ, ਸਦ ਸੰਗੇ ਜਤ ਜਾਇਆ। ਇਸ ਤਰ੍ਹਾਂ ਕਰਦਿਆਂ ਸਮਾਂ ਲੰਘਦਾ ਗਿਆ, ਇਨ੍ਹਾਂ ਦੇ ਅੰਦਰ ਦੀ ਵਿਧੀ ਪੱਕਦੀ ਗਈ। ਮੌਤ ਨਦੀ ਦੇ ਪਾਰ ਉਰਾਰ ਚਿੱਤ ਗੇੜੇ ਲਾਉਣ ਲੱਗ ਪਿਆ, ਐਂ ਜਾਪੇ ਕਿ ਇਸ ਭਵਨ ਦਾ ਇਕ ਠਾਕੁਰ ਹੈ, ਜਿਸ ਦੀ ਠੁਕਰਾਈ ਮੌਤ ਨਦੀ ਦੇ ਪਾਰ ਉਰਾਰ ਹੈ। ਉਹ ਠਾਕੁਰ ਜਿਸ ਨੂੰ ਚਾਹੇ ਪਾਰ ਸੱਦੇ, ਜਿਸ ਨੂੰ ਚਾਹੇ ਉਰਾਰ ਸੱਦੇ। ਮੌਤ ਕੋਈ ਦੁਖਦਾਈ ਸ਼ੈ ਨਹੀਂ ਹੈ, ਇਹ ਤਾਂ ਪੁਲ ਹੈ, ਨਾ ਇਹ ਵਿਨਾਸ਼ ਹੈ, ਨਾ ਇਹ ਪੱਕਾ ਵਿਛੋੜਾ ਹੈ। ਇਹ ਵੀ ਕਦੀ ਕਦੀ ਭਾਸੇ ਕਿ ਜੋ ਸਿਮਰਨ ਵਿਚ ਜੀਵੇ ਹਨ ਉਨ੍ਹਾਂ ਲਈ ਵਿਛੋੜਾ ਨਹੀਂ ਹੈ। ਸਾਈ ਨਾਲੋਂ, ਸਾਈ ਦੇ ਪਿਆਰਿਆਂ ਨਾਲੋਂ ਕੋਈ ਵਿਛੋੜਾ ਨਹੀਂ, ਨਾ ਸਤਿਗੁਰੂ ਨਾਲੋਂ। ਇਹ ਜੋ ਸਤਸੰਗ ਹੈ ਨਾ, ਇਹ ਸਿਮਰਨ ਕਰਦਿਆਂ ਸਤਸੰਗ ਕਰਦਿਆਂ ਇਸ ਨਦੀ ਦਾ ਪੁਲ ਬਣ ਜਾਂਦੇ ਹਨ, ਜੋ ਵਿਛੋੜਦੇ ਨਹੀਂ, ਭਾਵੇਂ ਜੀਵਨ ਵਿਚ ਹੋ ਭਾਵੇਂ ਜੀਵਨ ਦੇ ਪਾਰ ਹੋ। ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬੌਰ ਨਾ ਆਵੈ। ਐਂ ਇਕ ਨਦੀ ਦੇ ਪਾਰ ਉਰਾਰ ਵਾਹਿਗੁਰੂ ਦੀਆਂ ਨਗਰੀਆਂ, ਉਨ੍ਹਾਂ ਵਿਚ ਆਉਣਾ ਜਾਣਾ ਦਿਸ ਕੇ ਮਨ ਬਹਿ ਬਰਬੇ ਕੋ ਨਿਕਲ ਗਿਆ ਤੇ ਜੀਵਨ ਅੱਤ ਸਵਾਦਲੀ ਤੇ ਰੰਗੀਲੀ ਦਾਤ ਲੱਗਣ ਲੱਗ ਪਿਆ। ਬਿਨ ਸਿਮਰਨ ਜੀਵਨ ਇਕ ਬਲਣਾ ਦਿਸੇ, ਜਿਸ ਤਰ੍ਹਾਂ ਚੁੱਲੇ ਵਿਚ ਲੱਕੜਾਂ ਦਾ ਬਲਣਾ, ਇਸ ਤਰ੍ਹਾਂ ਸਰੀਰ ਵਿਚ ਅੰਨ ਦਾਣੇ ਫਲਾਂ ਆਦਿ ਭੋਜਨਾਂ ਦਾ ਬਲਣਾ। ਪਰ ਹਾਂ, ਜਦ ਪ੍ਰਭੂ ਸਿਮਰਨ ਦਾ ਨਿਵਾਸ ਹੋ ਗਿਆ ਤਦ ਜੀਵਨ ਇਕ ਅੱਤ ਰਸਦਾਇਕ ਸਵਾਦਲਾ ਆਤਮ ਲਹਿਰਾ ਬਣ ਗਿਆ। ਜਿਸ ਦਾਤੇ ਨੇ ਮਨੁੱਖ ਜੀਵਨ ਰਚਿਆ ਉਸਨੇ ਇਸ ਨੂੰ ਪੀੜਾ ਨਹੀਂ ਸੀ ਦੱਸਿਆ, उसने ਇਹ ਦੁੱਖ ਰੂਪ ਨਹੀਂ ਸੀ ਬਣਾਇਆ ਸਗੋਂ ਅਸਾਂ ਜੋ ਰਚਨਹਾਰ ਨੂੰ ਵਿਸਾਰ ਕੇ ਮਰਨਹਾਰਾਂ ਤੇ ਵਿਛੜਨਹਾਰਾਂ ਨਾਲ ਪਿਆਰ ਪਾ ਲਿਆ ਉਥੋਂ ਹੀ ਦੁੱਖ ਜੰਮਿਆ ਮੋਹਨਾ ਸੋਨਾ ਨੂੰ ਵੀ ਹੁਣ ਜੀਵਨ ਰਸ ਰੂਪ ਨਜ਼ਰ ਆਵੇ ਸੁਰਤ ਜਿਉਂਦੀ ਹੋ ਗਈ ਜਿਉਂਦੀ ਸੁਰਤ ਜਿੱਧਰ ਤੱਕਦੀ ਹੈ ਸੁੰਦਰਤਾ ਰਸ ਤੇ ਸਵਾਦ ਫਰਾਟੇ ਮਾਰ ਰਿਹਾ ਜਿਸ ਰਚਨਹਾਰ ਨੂੰ ਕਰੜਾ ਹਾਕਮ ਖਿਆਲਦੇ ਸਨ ਸਹਿਮਾ ਵਿਚ ਰਹਿੰਦੇ ਸੀ ਉਹ ਸਦਾ ਪਿਆਰ ਕਰਨ ਵਾਲਾ ਦਿਸ ਪਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਜੀਉ ਪੀ ਸੁਰਤ ਰਚਨਹਾਰ ਨੂੰ ਹਾਕਮ ਤੇ ਦੰਡਦਾਤਾ ਨਹੀਂ ਤੱਕਦੇ ਜੀਉ ਪੀ ਸੁਰਤ ਨੂੰ ਉਹ ਪਿਤਾ ਉਹ ਮਾਤਾ ਉਹ ਬੰਧਕ ਉਹ ਭਰਾਤਾ ਉਹ ਪਿਆਰਾਂ ਦਾ ਪੁੰਜ ਮੇਰਾਂ ਦਾ ਸਾਈਂ ਬਖਸ਼ਿਸ਼ ਦਾ ਘਰ ਸੁਰੱਖਣ ਤੇ ਨਿਵਾਜਣ ਦਾ ਮੇਘ ਕੱਜ ਲੈਣ ਦਾ ਪਰਬਤ ਤੇ ਰੱਖ ਲੈਣ ਵਾਲਾ ਓਹਲਾ ਦਿਸ ਪੈਂਦਾ ਇਉਂ ਦੇ ਹੋ ਕੇ ਦੋਵੇਂ ਠਾਕਰ ਦੇ ਚੋਜਾਂ ਪਰ ਮੋਹਿਤ ਹੁੰਦੇ ਤੇ ਕੀਰਤਨ ਕਰਦੇ ਹਨ ਵਿਜੇ ਤੇ ਗੁਣ ਜਿੱਥੇ ਨਹੀਂ ਲੈ ਜਾਂਦੇ ਉਥੇ ਜੀ ਦਾਨ ਦਾ ਇੱਕ ਕਿਣਕਾ ਲੈ ਜਾਂਦਾ ਹੈ ਸੁਖੀ ਹਨ ਪਰ ਦਾਤੇ ਦਾ ਪਿਆਰ ਕਸਕਾ ਮਾਰਦਾ ਹੈ ਹੁਕਮ ਨਹੀਂ ਇਸ ਕਰਕੇ ਰਜ਼ਾ ਵਿਚ ਖੜੇ ਹਨ ਸੇਜੈ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਾਸੋਂ ਕੌਰੋ ਰੇ ਇਨ੍ਹਾਂ ਹੀ ਦਿਨਾਂ ਵਿਚ ਇਕ ਦਿਨ ਇਕ ਰਮਤਾ ਫਕੀਰ ਬਾਗ ਵਿਚ ਆ ਗਿਆ ਸਾਰੇ ਸੈਰ ਕਰਦਾ ਮੋਹਨਾ ਦੇ ਦਰਵਾਜ਼ੇ ਆ ਖੜਾ ਕਹਿਣ ਲੱਗਾ ਮਾਲਣ ਔਲਖ ਮਾਲਣ ਅਲਖ ਫਕੀਰ ਸਾਈਂ ਆਏ ਹਨ ਖੈਰ ਪਾ ਮੋਹਨਾ ਅੰਦਰੋਂ ਲੱਪ ਜਵਾਰ ਦੇ ਆਟੇ ਦੀ ਲਿਆਈ ਫਕੀਰ ਨੇ ਕਿਹਾ ਨਾ ਦੇਖਦੀ ਨਹੀਂ ਇਹ ਹੈ ਰੱਬ ਦਾ ਫਕੀਰ ਇਹ ਹੈ ਰੋਡਾ ਜਲਾਲੀ ਅੱਖ ਜੀ ਇਹ ਫੇਰੇ ਦੇਵੇ ਪੁੱਠੜੀ ਭਾਲੀ ਮਾਲਣ ਰੋਡਾ ਜਲਾਲੀ ਇਹ ਹੈ ਰੋਡਾ ਜਲਾਲੀ ਰੱਬ ਨੂੰ ਜੇ ਮੰਗੇ ਮੇਲੂ ਰੋਡਾ ਜਲਾਲੀ ਰੋਡਾ ਭਰ ਲੈਂਦਾ ਮੂੰਹ ਮੰਗੀ ਦਲਾਲੀ ਮਾਲਣ ਆਇਆ ਫਕੀਰ ਤੇਰੇ ਰੋਡਾ ਜਲਾਲੀ ਮੰਗੂ ਮੁਰਾਦ ਦੇਵੇ ਰੋਡਾ ਜਲਾਲੀ ਦੁਆਰੇ ਤੇ ਆਇਆ ਜਾਵੇ ਰੋਡਾ ਨਾ ਖਾਲੀ ਮਾਲਣ ਨਾਗਣ ਫਕੀਰ ਰੋਡਾ ਨਾਗਣੀ ਕਾਲੀ ਦੇ ਦੇ ਜੋ ਮੰਗੇ ਮੂੰਹ ਕੱਢੀ ਨਾ ਗਾਲੀ ਨਖਰੇ ਬਹਾਨੇ ਕਰ ਇਹਨੂੰ ਨਾ ਟਾਲੀ ਹੇ ਮਾਲਣ ਰੋਡਾ ਰਜਾ ਦੇ ਤੇਰਾ ਜੀਵੇਗਾ ਮਾਲੀ ਰੋਡਾ ਮੰਗੇ ਨਾ ਦਮ ਰੋਡਾ ਨਹੀਂ ਉਹ ਪਲਾਲੀ ਨਾਲ ਚਮਿਆਰਾਂ ਇਹਦੀ ਨਹੀਂ ਉਹ ਪਿਆਲੀ ਇਹ ਮਾਲਣ ਸਵਰਾਂ ਦੇ ਹੁਜਰੇ ਦਾ ਰੋਡਾ ਜਲਾਲੀ ਮਾਲਣ ਵੀ ਤਰੇ ਨਾਲੇ ਤਰੇਗਾ ਮਾਲੀ ਖਾਲੀ ਜੇ ਨਾ ਟੋਰਿਆ ਇਹ ਰੋਡਾ ਜਲਾਲੀ ਮਾਲਣ ਆਇਆ ਜਲਾਲੀ ਤੇਰੇ ਰੋਡਾ ਜਲਾਲੀ ਰੋਡਾ ਗੁਰਜ ਪਵਾਵੇ ਨੱਚੇ ਟੱਪੇ ਗਾਵੇ ਮੋਹਨਾ ਜਿਉ ਜਿਉ ਤੱਕੇ ਹੈਰਾਨ ਹੁੰਦੀ ਪਈ ਜਾਵੇ ਸਹਿਮ ਖਾਵੇ ਤੇ ਕੁਛ ਬੇਚੈਨ ਜੀ ਹੋਵੇ ਜਦੋਂ ਫਕੀਰ ਨੇ ਚੁੱਪ ਕੀਤੀ ਤੇ ਨੀਲੀਆਂ ਪੀਲੀਆਂ ਅੱਖਾਂ ਕਰਕੇ ਫੇਰੀਆਂ ਤਾਂ ਮੋਹਨਾ ਨੇ ਕਿਹਾ ਸਾਈ ਜੀਓ ਮੰਗੋ ਜੋ ਕੰਗਾਲਾਂ ਤੋਂ ਸਰੇਗਾ ਹਾਜ਼ਰ ਹੋ ਜਾ ਸੀ ਪਰ ਮੇਰ ਕਰਕੇ ਮੰਗਣਾ ਅਸੀਂ ਬਹੁਤ ਨਿਮਾਣੇ ਹਾਂ ਅਸੀਂ ਮੰਗਦੇ ਹਾਂ ਦਾਤੇ ਨਹੀਂ ਹੈ ਜੋ ਹੈ ਆਪਦਾ ਹੈ